ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ, ਕਲਗੀ ਦਾ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਦਾ ਜਵਾਬ ਫਤਿਹ ਵਿੱਚ ਹੀ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੋਲੋਂ ਅੱਗੇ ਦੀ ਤਰ੍ਹਾਂ ਇਸ ਵਾਰੀ ਵੀ ਸਭ ਤੋਂ ਪਹਿਲਾਂ ਮਾਫ਼ੀ ਮੰਗਣਾ ਚਾਹੁੰਦੀ ਹਾਂ। ਸਤਿਗੁਰੂ ਜੀ, ਅੱਜ ਜੋ ਵਿਚਾਰ ਮੈਂ ਕਰਨੇ ਜਾ ਰਹੀ ਹਾਂ ਉਹ ਮੈਂ ਅੰਗਰੇਜ਼ੀ ਵਿੱਚ ਕਰਨੇ ਆ। ਹਰੇਕ ਤਰ੍ਹਾਂ ਦੀ ਤਰ੍ਹਾਂ ਅੱਜ ਵੀ ਮੈਂ ਮਾਫ਼ੀ ਮੰਗ ਰਹੀ ਮਹਾਰਾਜ ਕੋਲੋਂ, ਕਿਉਂਕਿ ਸਾਡਾ ਸਮਾਂ ਹੀ ਇਸ ਤਰ੍ਹਾਂ ਦਾ ਆ ਕਿ ਅੱਜ ਅਸੀਂ ਆਪਣੇ ਪਿਤਾ ਦੀ ਬੋਲੀ ਨੂੰ ਪਛਾਣ ਨਹੀਂ ਸਕਦੇ। ਅੱਜ ਵੀ ਸਾਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਸਾਂਝੇ ਕਰਨੇ ਪੈ ਰਹੇ ਆ, ਕਿਉਂਕਿ ਅਸੀਂ ਹਲੇ ਵੀ ਸਾਡੇ ਪਿਤਾ ਨੂੰ ਸਮਝ ਨਹੀਂ ਸਕੇ। ਸਰ, ਮੈਨੀ ਪੀਪਲ ਆਫਟਰ ਆਜ ਯੂ ਟੋਕ ਇਨ ਬ੍ਰੈਕਫਾਸਟ ਔਰ ਐਨੀਵੇਅਰ ਟੈਂਡ ਟੂ ਸੈਂਡ ਮੀ ਮੈਸੇਜਸ ਟੂ ਸੇ ਡੋਂਟ ਆਸਕ ਫੋਰ ਫੋਰਗਿਵਨੈਸ, ਯੂ ਡੋਂਟ ਨੀਡ ਟੂ, ਡੋਂਟ ਵਰੀ ਅਬਾਊਟ ਇਟ, ਯੂ ਨੋ, ਬਟ ਆਈ ਫੀਲ ਇਟਸ ਵਾਈਟਲ ਬਿਕਾਜ਼ ਐਟ ਦਿਸ ਮੋਮੈਂਟ ਇਨ ਟਾਈਮ ਵੀ ਡੋਂਟ ਅੰਡਰਸਟੈਂਡ the voice of our own father. I've been asked to talk about the events of 1984 and the current situation with regards to Professor Devinderpal Singh Khullar, who, as I'm sure you've heard about over the past few weeks, has been languishing in an Indian jail for the past 16 years. I'll start off with 1984 and I'll move on towards the end to Professor Saab. I'm sure many people here have or know and associate themselves in some way with the events of 1984. Last week, thousands of Sikhs converged onto Trafalgar Square in a show of remembrance. But do we really understand what 1984 was about, what led up to the events of 1984, and why 1984 happened? I'll start at the very beginning. In 1919, Jallianwala Bagh. I'm sure we're all aware of the events of Jallianwala Bagh, the events where the British Army, led by General O'Dwyer, decided to shoot at the peaceful protesters who were protesting against the very Raj of the British. The reason why I associate 1919 with 1984 is quite simple. Because this is the mindset and the mentality that we need to get into. The mentality of sacrifice. The mentality of the debt that the nation of India owes to the Sikhs. And I want to talk about facts and figures. In 1919, the Jallianwala Bagh massacre had 1,302 victims. 799 of those victims were Sikh. The majority victims were Sikh. The majority peaceful protesters were Sikh. So that's the first fact that I just want to embed in our minds. Let's not even go towards 1984 yet. Let's just start at the very beginning. In 1919, out of 1,302 people, 800 Sikh were murdered in broad daylight. At that time, the Hindu population, and you can read about this very widely on the internet, the Hindu population turned to the Sikhs, Tusi Bahadur ya, Tusi Mahan ya. In fact, just in the car on the way, we mentioned you're a martial race. ਸਤਿਗੁਰ ਕਲਗੀਧਰ ਪਾਤਸ਼ਾਹ ਨੇ ਤੁਹਾਡੇ ਗਲੇ ਗਾਤਰੇ ਪਾਏ ਨੇ, ਗਾਤਰਿਆਂ ਤੇ ਕਿਰਪਾਨ ਪਾਈ ਆ। ਕਿਸ ਚੀਜ਼ ਨੇ ਕਿਰਪਾਨ ਪਾਈ ਆ? One sole reason. Satguru Ji says, Na daro, na darao. Satguru Ji says, do not oppress, but do not stand for oppression. That's why in 1919, 799 Sikh lost their lives, because at that time, even then, when the threat of the British was upon them, the Sikh nation stood up. India sees this happening and is impressed by the Sikhs. Is incredibly impressed by the Sikhs. And the fight for independence, not Sikh independence, Indian independence, begins. Now I'm relating this all to 1984. Please keep in your mind the image of Sri Akal Takht Sahib with a crater through the top of it, with bullet holes. This is all relatable. So Nehru, the soon-to-be Prime Minister of India, a Mr. One peaceful man, soldier for the poor, Mahatma Gandhi, unite their thoughts. And they think, these Sikhs, they're good to have on our side. These Sikhs are fantastic to have on our side. Why? Because these Sikhs, they fight against oppression. And soon there's going to be a battle. And when that battle commences, it's going to be good to have these Sikhs on our side. And at that stage, Mahatma Gandhi made the following statement. No constitution would be acceptable to the Congress which did not satisfy the Sikhs. Our Sikh friends have no reason to fear that we, the Indian government, would ever betray them. The soldier of peace made this statement. This is a wide statement, a widely known statement, that still sits in the Indian Constitution today. In the historical files of the Indian Constitution, you will find the words that say, our Sikh friends have no reason to fear that we would betray them. We being the Indian government. Again, keep that image of Akal Takht Sahib in your mind and relate it back to that statement. So that's 1929, just 10 years after 799 Sikhs were killed in Jallianwalabagh. And we then go on to 1944. Just 3 years before India gained its independence, the fight began. India began calling its youth and saying, come and join our army. Join our forge. And Nehru made the following statement. The brave Sikhs of Punjab are entitled to special consideration. I see nothing wrong in an area set in the north of India wherein Sikhs can also experience the glow of freedom. This was at the 1944 Congress meeting in Calcutta. Nehru stated again, an area set in the north wherein the Sikhs can also enjoy the glow of freedom. Now to anyone that reads on Sikh history, to read on Indian independence, you will know that Nehru made this statement for one reason and one reason only. And that was because a fight was about to begin. The fight for independence was on its way. And if you were in a battlefield, question yourselves right now, if you were in a battlefield, who would you want on your side? Would you want Jandu? Or would you want ਅਰਜਨ ਦੇਵ ਜੀ ਮਹਾਰਾਜ ਧਰਤੀ ਤਵੀ ਤੇ ਬੈਠ ਕੇ ਆਪਣਾ ਸੀਸ ਦਿੱਤਾ, ਕੁਰਬਾਨੀ ਦਿੱਤੀ। ਤੁਸੀਂ ਚੰਦੂ ਨੂੰ ਕਹੋਗੇ ਫਿਰ ਮੇਰੇ ਨਾਲ ਲੜ, ਜਾਂ ਸਤਿਗੁਰਾਂ ਨੂੰ ਕਹੋਗੇ? ਮੀਰੀ ਪੀਰੀ ਦੇ ਮਾਲਿਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹੋਗੇ, ਸਤਿਗੁਰੂ ਤੁਹਾਡੇ ਚਰਨਾਂ ਚ ਅਸੀਂ ਹਾਂ। ਬਾਬਾ ਦੀਪ ਸਿੰਘ ਜੀ ਨੂੰ ਲਕੀਰ ਪਾਏ, ਕਿਹੜੇ ਪਾਸੇ ਤੁਸੀਂ ਖੜੇ ਆ? ਇਹ ਜਿਹੜੇ ਇੰਡੀਆ ਦੇ ਕਾਂਗਰਸ ਆ, ਇਹਨਾਂ ਨੂੰ ਪਤਾ ਸੀ ਵੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਉਹ ਲਕੀਰ ਪਾਏ ਸੀ, ਸਿੱਖ ਬਾਬਾ ਦੀਪ ਸਿੰਘ ਜੀ ਦੇ ਸਾਈਡ ਤੇ ਖੜ ਗਏ। ਇਹ ਸਿੱਖ ਜਿਹੜੇ ਆ ਡਰਦੇ ਨੇ, ਪਰ ਸਾਨੂੰ ਸਾਡੀ ਆਜ਼ਾਦੀ ਚਾਹੀਦੀ ਆ। ਅਸੀਂ ਕਿਹੜਾ ਕੋਲ ਜਾਈਏ? ਜਿਹੜਾ ਨਹਿਰੂ ਸੀ ਉਹੀ ਕਸ਼ਮੀਰੀ ਪੰਡਿਤ ਸੀਗਾ, ਜਿਹੜੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੋਲ ਗਏ ਸੀ। ਨਹਿਰੂ ਸੈਡ ਦੈਟ ਆਈ ਬਿਲੀਵ ਦੈਟ ਦ ਸਿੱਖਸ ਆਰ ਇਨ ਟੱਚ ਵਿਦ ਦੈਟ ਗਲੋਬਲ ਫ੍ਰੀਡਮ, ਆਲ ਹੀ ਵਾਸ ਡੂਇੰਗ ਵਾਸ ਬਿਕਮਿੰਗ ਦੈਟ ਕਸ਼ਮੀਰੀ ਪੰਡਿਤ, ਦੈਟ ਸੇਮ ਕਸ਼ਮੀਰੀ ਪੰਡਿਤ ਦੈਟ ਵੈਂਟ ਟੂ ਗੁਰੂ ਤੇਗ ਬਹਾਦਰ ਜੀ ਮਹਾਰਾਜ, ਬਿਕਾਜ਼ ਹੀ ਵਾਸ ਪਲੀਇੰਗ, ਨਾਟ ਡਾਇਰੈਕਟਲੀ, ਇਨਡਾਇਰੈਕਟਲੀ ਹੀ ਵਾਸ ਸੇਇੰਗ, ਸਿੱਖਸ we need your help again for us, for our freedom, we need your help. But unlike the Kashmiri pundits, Nehru made the promise back. He said, you help us find our freedom and we promise you in return some freedom of your own. In 1947, when India gained its independence, 2,125 people lost their lives. Out of 2,125, 1,550 were Sikh. Sikh only made up 2% of the Indian population, yet they made up 73% of the Indian army. The only image that puts into my mind is that by Vyala ji, by Mati Das ji, by Sati Das ji, aaj vi oh jinde ne. Jis vele oh Guru Sahib naal khade san, aaj vi oh hi Sikh ne. Those same Sikhs form part of that 1,550 Sikh that gave up their lives for Indian independence. But where has Indian independence left us? Where are we? Today, Satsangat ji, India de vich, jise kahiye kisi ne ja ke India vyah karna, eh soch samjh ke kar liyo ke India de vich tusi vyah kar sakde ne. Par thada vyah jehda aya, Anand Karaj jehda aya, oh Hindu Marriage Act ਦੇ ਨਾਲ ਉਹਦੀ ਸਾਈਨ ਅਗੇਂਸਟ ਦੀ ਹਿੰਦੂ ਮੈਰਿਜ ਐਕਟ। ਯੂ ਆਰ ਅ ਗੁਰ ਸਿੱਖ ਐਂਡ ਯੂ ਕਾਂਟ ਈਵਨ ਗੈਟ ਮੈਰਿਡ ਇਨ ਅਕੋਰਡੈਂਸ ਵਿਦ ਦ ਸਿੱਖ ਰਿਚੁਅਲਸ, ਵਿਦ ਦ ਸਿੱਖ ਮੈਰਿਜ ਐਕਟ। ਦੇਰ ਇਜ਼ ਨੋ ਸੱਚ ਥਿੰਗ ਐਜ਼ ਅ ਸਿੱਖ ਮੈਰਿਜ ਐਕਟ। ਹੁਣ ਅਸੀਂ ਕਹਿ ਦਈਏ ਅਸੀਂ ਪੰਜਾਬ ਜਾ ਕੇ ਅਸੀਂ ਪੰਜਾਬ ਵਿੱਚ ਅਸੀਂ ਠੀਕ ਹਾਂ, ਪੰਜਾਬ ਅਸੀਂ ਜਾਈਏ, ਪੰਜਾਬ ਦੇ ਵਿੱਚ ਜਿਹੜੇ ਸਕੂਲਾਂ 'ਚ ਪੜ੍ਹਾਉਂਦੇ ਨੇ ਪੰਜਾਬੀ ਸੈਕਿੰਡ ਲੈਂਗੁਏਜ ਆ, ਹਲੇ ਪੰਜਾਬ ਸਟੇਟ ਦਾ ਨਾਮ ਪੰਜਾਬ ਆ, ਇਟਸ ਕੋਲਡ ਪੰਜਾਬ ਐਂਡ ਦ ਫਸਟ ਲੈਂਗੁਏਜ ਇਜ਼ ਹਿੰਦੀ। ਸੋ ਨਹਿਰੂ ਬਿਕੇਮ ਅ ਕਸ਼ਮੀਰੀ ਪੰਡਿਤ ਦੈਟ ਟਰਨਸ ਅਰਾਊਂਡ ਐਂਡ ਸੇਜ਼, ਵੀ ਸੀ ਨੋ ਰੀਜ਼ਨ ਵਾਈ ਸਿੱਖਸ ਕਾਂਟ ਇੰਜੋਏ ਦ ਗਲੋ ਆਫ ਫ੍ਰੀਡਮ ਇਨ ਦ ਨੌਰਥ। ਇਨ ਐਕਚੁਅਲ ਫੈਕਟ ਵਟ ਦੇ ਡੂ ਇਜ਼ ਦੇ ਸਟ੍ਰਿਪ ਦ ਸਿੱਖਸ ਆਫ ਐਵਰੀ ਲਿਟਲ piece of freedom they have. Punjab is known as the agricultural center of India. The tax levied on farmers in Punjab is over 40%. We don't even pay that in the UK. Aaj bhi, and relate this all back to the Satkar of 1984, ਅੱਜ ਵੀ ਕਿੰਨੇ ਕਿੰਨੇ ਕਿਸਾਨ, ਮੈਂ ਤੁਹਾਨੂੰ ਜੇ ਦੱਸਾਂ ਸਾਧ ਸੰਗਤ ਜੀ, ਅੱਧੇ ਘੰਟੇ ਦੇ ਵਿੱਚ, ਐਵਰੀ ਹਾਫ ਐਨ ਆਵਰ, A Sikh farmer commits suicide in Punjab. ਮੈਂ ਘੰਟੇ ਦੇ ਵਿੱਚ ਮੈਂ ਇਹ ਵਿਚਾਰ ਸਾਂਝੇ ਕਰਨੇ ਉਸ ਘੰਟੇ ਦੇ ਵਿੱਚ ਦੋ ਕਿਸਾਨਾਂ ਨੇ ਆਪਣੀਆਂ ਜਾਨਾਂ ਲੈ ਲਈਆਂ ਦੋ ਕਿਸਾਨਾਂ ਨੇ ਤੇ ਜਦੋਂ ਮੈਂ ਇਸ ਸਟੇਜ ਤੋਂ ਉੱਠ ਕੇ ਬਹਿ ਗਈ ਉਸ ਵੇਲੇ ਇੱਕ ਹੋਰ ਕਿਸਾਨ ਦੇ ਦਿਮਾਗ ਵਿੱਚ ਸੋਚ ਆ ਜਾਣੀ ਹੈ ਅੱਜ ਮੈਂ ਆਪਣੀ ਜਾਨ ਲੈ ਲਵਾਂ We're thinking about, we're leading up to those events of 1984. Let's go to 1978. So far, we've been promised that we won't be betrayed. We've been promised an area in the north of India. We've given up over 3,000 lives already. And we get to 1978, where the Narkataris decide to insult Guru Granth Sahib Ji Maharaj. Tusi ta kehnde si ke assi tuhanu azadi davange sikhan nu. Azadi de vich India di azadi de vich Pakistan baneya, India baneya. Musliman Pakistan nu chal gaye, Hindu India vich aa gaye, Hindustan vich aa gaye. Sikh kithe gaye? Sikh na idhar na udhar. ਸਿੱਖਾਂ ਦਾ ਕੋਈ ਘਰ ਨਹੀਂ ਇਨਸਟੈਡ ਆਫ ਗਿਵਿੰਗ ਅਸ ਅਸ ਦੋਜ਼ ਰਾਈਟਸ ਐਂਡ ਸਟਿਕਿੰਗ ਬਾਈ ਯੋਰ ਵਰਡਸ ਦ ਇੰਡੀਅਨ ਗਵਰਨਮੈਂਟ ਐਕਚੁਅਲੀ ਫੰਡਿਡ ਐਂਡ ਏਡਿਡ ਦ ਨਰਕਤਾਰੀਸ ਆਫ 1978 ਲੈਡ ਬਾਈ ਪੋਜਾ ਸਿੰਘ ਇਨ 1978 when the Nakali Narkataris decided that they would insult Guru Granth Sahib Ji Maharaj, they would do their own Nagar Kirtan and sit their Baba on a higher platform than Sadhguru Sri Guru Granth Sahib Ji Maharaj. One Paisal Jasing woke up. And from the loudspeakers, he tells the Sangat, this can't be happening. We're not going to pick up arms though. Let's go peacefully. ਉਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਤੇ ਇਹ ਜੇ ਤੁਸੀਂ ਕਰਦੇ ਆ ਇਹ ਜੇ ਤੁਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਨਸਲਟ ਕਰਦੇ ਤੁਸੀਂ ਇਹ ਗਲਤ ਆ ਵੀ ਸਾਡੇ ਨਾਲ ਤੁਸੀਂ ਗੱਲ ਕਰੋ 13 ਸਿੰਘ ਵੈਂਟ ਅਨਆਰਮਡ ਆਰਮਡ ਵਿਦ ਜਸਟ ਦੇਅਰ ਕਿਰਪਾਨਾ ਐਂਡ ਦੋਜ਼ ਸਿੰਘ ਵਰ ਸ਼ਾਟ ਡੈਡ ਪੁਆਇੰਟ ਬਲੈਂਕ ਰੇਂਜ The militia of the Narkataris are not the only ones that have been accused. The Indian police were also involved in this. So now we've gone from being promised land, being told we're not going to be betrayed, losing 3,000 people in your wars, having no home, to having 13 Sikhs killed. And we're leading up. And it's probably around this time that one man starts thinking. One man, Mahapurukh Sant Gyani Janel Singh Ji Khalsa Pindor. And he thinks, you know what? This is wrong. This is wrong. Not only does he think this is wrong, but Sant Gyani Janel Singh Ji Khalsa Pindor and Mahapurukh ਸਿੱਖਾਂ ਨੂੰ ਕਹਿਣ ਲੱਗ ਜਾਂਦੇ ਆ ਵੀ ਸਿੱਖੋ ਹੁਣ ਤੁਸੀਂ ਸੋਚ ਲਓ ਪਹਿਲਾਂ ਆਇਆ ਇੰਡੀਅਨ ਗਵਰਨਮੈਂਟ ਨੇ ਪਹਿਲਾਂ ਝੂਠ ਬੋਲਿਆ ਫਿਰ ਇਹਨਾਂ ਨੇ ਤੁਹਾਡੇ ਭਰਾਵਾਂ ਨੂੰ ਮਾਰਿਆ ਹੁਣ ਤੁਸੀਂ ਆਪ ਸੋਚੋ ਪੰਜਾਬ ਵਿੱਚ ਰਹਿਣ ਵਾਲੇ ਹੋ ਤੁਸੀਂ ਪੰਜਾਬੀ ਵੀ ਨਹੀਂ ਬੋਲ ਸਕਦੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਮੀਟ ਸ਼ਰਾਬ ਦਾ ਵਰਤਾਵ ਹੁੰਦਾ ਹੈ ਅੰਮ੍ਰਿਤਸਰ ਸਾਹਿਬ ਉਹ ਧਰਤੀ ਜਿੱਥੇ ਗੁਰੂਆਂ ਨੇ ਆਪਣੇ ਪੈਰ ਰੱਖੇ ਮਾਲ ਸਾਹਿਬ ਜੀ ਆਪ ਕਹਿੰਦੇ ਨੇ ਧੰਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਉਸ ਧਰਤੀ ਦੇ ਉੱਤੇ ਅੱਜ ਵੀ ਨਾ ਹੀ ਬੈਠੇ ਨੇ ਤੁਹਾਡੇ ਕੇਸ ਕਤਲ ਕਰਨ ਲਈ Santo Nel Sinji sees this and he thinks, not having it. Not having it. Pichle hafte Sunday sare Hyde Park gaye si, Trafalgar Square gaye si. Utthe ek singh ne nara laya si Santo Nel Sinji bare. Santo Nel Sinji, jinnah ne sutti kaun jagaye. ਇਹੀ ਸੀ ਗੱਲ 1984 ਤੱਕ ਆ ਗਿਆ ਸੀ ਇਹੀ ਸੀ ਗੱਲ ਸੰਤ ਲੈਲ ਸਿੰਘ ਜੀ ਨੇ ਖੁੱਲੇ ਦਰਬਾਰਾਂ ਦੇ ਵਿੱਚ ਕਿਹਾ ਭਈ ਸਿੱਖੋ ਤੁਸੀਂ ਗੁਲਾਮ ਨੇ ਤੁਸੀਂ ਗੁਲਾਮ ਆ ਤੁਸੀਂ ਇੰਡੀਆ ਇੰਦਰਾ ਦੇ ਗੁਲਾਮ ਨੇ ਤੁਸੀਂ ਜਿਹੜਾ ਤੁਸੀਂ ਆਪਣੇ ਧਰਤੀ ਦੇ ਉੱਤੇ ਤੁਸੀਂ ਨਾ ਖੁੱਲੇ ਗਾਤਰੇ ਪਾ ਸਕਦੇ ਆ ਨਾ ਤੁਸੀਂ ਆਪਣੀ ਬਾਣੀ ਪੜ੍ਹ ਸਕਦੇ ਆ ਤੁਹਾਡੇ ਬੱਚੇ ਹਿੰਦੀ ਬੋਲਦੇ ਨੇ ਉਸ ਵੇਲੇ ਸਿੱਖਾਂ ਨੇ ਆਪਣੇ ਕੇਸ ਕਤਲ ਕੀਤੇ ਸਨ ਮਿੱਠ ਸ਼ਰਾਬ ਦੇ ਨਾਲ ਭਰੇ ਸੀਗੇ ਤੇ ਸੰਤ ਜੈਲ ਸਿੰਘ ਜੀ ਨੇ ਸੁੱਤੀ ਕੌਮ ਨੂੰ ਜਗਾਇਆ ਭਈ ਸੰਤ ਤੁਸੀਂ ਸਿੱਖੋ ਤੁਸੀਂ ਸਿੱਖ ਜੋ ਤੁਸੀਂ ਗੁਲਾਮ ਆ ਕਲਗੀਧਰ ਪਾਤਸ਼ਾਹ ਨੇ ਕਿਹਾ ਸਿੱਖ ਕਦੇ ਵੀ ਗੁਲਾਮ ਨਹੀਂ ਹੋ ਸਕਦਾ ਥਾਊਜ਼ੰਡਸ ਐਂਡ ਥਾਊਜ਼ੰਡਸ ਆਫ ਸਿੱਖਸ ਟਰਨਡ ਟੁਵਰਡਸ Sant. And Sant said one thing. I'm not the person you should be turning to. Sadhguru Siddh Guru Granth Sahib is the person you should be turning to. In one Amrit Sanchar, Sant Nel Singh Ji themselves bought 70,000 Sikhs. Aaj assi kehde hiye, Sant Nel Singh Ji de samay te, os 84 de samay de vich, 70,000 Sikhaan ne Amrit Shakya, assi je 7 jane nu Amrit Shakya deye, te assi kithe hovange? ਖਾਲਸਾ ਤਾਂ ਇੱਥੇ ਬਣਿਆ ਹੋਊਗਾ ਸੰਤ ਜਰਨੈਲ ਸਿੰਘ ਜੀ ਨੇ ਸੁੱਤੀ ਕੌਮ ਨੂੰ ਜਗਾਇਆ ਤੇ ਉਸ ਵੇਲੇ ਹੁਣ 84 ਦਾ ਸੀ 84 ਤੱਕ ਆ ਗਏ ਹਾਂ ਉਸ ਵੇਲੇ ਜਿਸ ਵੇਲੇ  70,000 ਸਿੱਖਾਂ ਨੇ ਅੰਮ੍ਰਿਤ ਛਕਿਆ ਤੇ ਗੁਰੂ ਵਾਲੇ ਬਣੇ ਤੇ ਉਸ ਵੇਲੇ ਇੰਦਰਾ ਬੀਬੀ ਦੀਆਂ ਲੱਤਾਂ ਕੰਬਣ ਲੱਗ ਗਈਆਂ ਤੇ ਅਸੀਂ ਤਾਂ ਸੋਚਿਆ ਸੀ ਭਈ ਸਿੱਖਾਂ ਦੀ ਅਸੀਂ ਮਾਂ ਬੋਲੀ ਲੈ ਲਈਏ ਵਾਪਸ 3,000 ਸਿੱਖਾਂ ਨੂੰ ਅਸੀਂ ਸ਼ਹੀਦ ਕਰਾ ਦਿੱਤਾ ਭਈ ਅਸੀਂ ਤਾਂ ਸੋਚਿਆ ਸੀ ਇਹ ਸਿੱਖ ਹਿੰਦੂ ਬਣ ਜਾਣਗੇ ਇਹ ਕੌਣ ਆ ਬੰਦਾ ਜਿਹਨੇ ਇਸ ਕੌਮ ਨੂੰ ਜਗਾਇਆ ਜਦੋਂ ਪਤਾ ਲੱਗਿਆ ਤੇ ਬੀਬੀ ਇੰਦਰਾ ਨੇ ਸੰਤ ਜਰਨੈਲ ਸਿੰਘ ਜੀ ਨੂੰ ਚਿੱਠੀ ਪਾਈ ਸੀ ਮਹਿਤੇ ਚੌਕ ਵਿੱਚ ਉਹ ਚਿੱਠੀ ਪਈ ਆ ਉਹ ਚਿੱਠੀ ਦੇ ਵਿੱਚ ਇੰਦਰਾ ਗਾਂਧੀ ਨੇ ਕਿਹਾ ਭਈ ਤੁਹਾਨੂੰ ਮੈਂ ਮੂੰਹ ਮੰਗੀ ਕੀਮਤ ਦਊਂਗੀ ਮੂੰਹ ਮੰਗੀ ਤੁਸੀਂ ਜਿਹੜੀ ਵੀ ਕੀਮਤ ਚਾਹੁੰਦੇ ਆ ਵਟਐਵਰ ਪ੍ਰਾਈਸ ਯੂ ਗੋਟ ਆਈ ਵਿਲ ਗਿਵ ਟੂ ਯੂ ਪਰ ਤੁਸੀਂ ਇਹ ਜਿਹੜੇ ਸਿੱਖਿਆ ਇਹਨਾਂ ਨੂੰ ਗੁਲਾਮ ਨਾ ਸੱਦੋ ਇਹਨਾਂ ਨੂੰ ਜਗਾਓ ਨਾ ਕਿਉਂਕਿ ਜੇ ਤੁਸੀਂ ਇਹ ਕੌਮ ਨੂੰ ਜਗਾ ਦਿੱਤਾ ਤੇ ਇਹ ਕੌਮ ਕਦੇ ਮਿਟੂਗੀ ਨਾ ਤੇ ਉਸ ਵੇਲੇ ਸੰਤ ਜਰਨੈਲ ਸਿੰਘ ਨੇ ਅਕਾਲ ਤਖ਼ਤ ਸਾਹਿਬ ਤੋਂ ਐਲਾਨ ਕਰ ਦਿੱਤਾ ਭਈ ਇੰਦਰਾ ਤੇਰੀ ਚਿੱਠੀ ਮਿਲ ਗਈ ਸਾਡੀ ਮੂੰਹ ਮੰਗੀ ਕੀਮਤ ਇਹ ਆ ਕਿ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ ਪਰ ਬਰਾਬਰ ਦੇ ਸ਼ਹਿਰੀ ਬਣ ਕੇ ਅਸੀਂ ਗੁਲਾਮ ਬਣ ਕੇ ਨਹੀਂ ਰਹਿਣਾ ਚਾਹੁੰਦੇ ਉਸ ਵੇਲੇ ਸੰਤ ਜਰਨੈਲ ਸਿੰਘ ਜੀ ਐਲਾਨ ਕਰ ਦਿੱਤਾ ਭਈ ਸਾਨੂੰ ਖਾਲਿਸਤਾਨ ਵੀ ਨਹੀਂ ਚਾਹੀਦਾ ਅਸੀਂ ਖਾਲਿਸਤਾਨ ਦੇ ਹਮੈਤੀ ਵੀ ਨਹੀਂ ਤੇ ਅਸੀਂ ਖਾਲਿਸਤਾਨ ਦੇ ਨਾਲ ਨਹੀਂ ਅਸੀਂ ਬਸ ਇਹ ਚਾਹੁੰਦੇ ਹਾਂ ਸਾਨੂੰ ਖਾਲਿਸਤਾਨ ਚ ਸਾਨੂੰ ਇਕੁਆਲਿਟੀ ਚਾਹੀਦੀ ਆ ਤੇ ਅਸੀਂ ਵੀ ਆਪਣੀਆਂ ਜਾਨਾਂ ਹਿੰਦੁਸਤਾਨ ਲਈ ਵਾਰੀਆਂ ਤੇ ਅਸੀਂ ਵੀ ਬਰਾਬਰ ਦੇ ਸ਼ਹਿਰ ਹੀ ਬਣ ਕੇ ਹਿੰਦੁਸਤਾਨ ਵਿੱਚ ਹੀ ਰਹੀਏ ਪਰ ਜਿਹੜੀ ਤੂੰ ਇਹ ਗੱਲ ਕਹਿ ਰਹੀ ਆ ਕਿ ਸਿੱਖਾਂ ਨੂੰ ਗੁਲਾਮ ਨਾ ਸੱਦਿਓ ਅਸੀਂ ਗੁਲਾਮ ਆ ਸਿੱਖਾਂ ਨੂੰ ਅਸੀਂ ਕਵਾਂਗੇ ਪਿੰਡ ਪਿੰਡ ਵਿੱਚ ਜਾ ਕੇ ਸ਼ਹਿਰ ਸ਼ਹਿਰ ਵਿੱਚ ਜਾ ਕੇ ਸੰਤ ਜਰਨੈਲ ਸਿੰਘ ਜੀ ਨੇ ਸਿੱਖਾਂ ਨੂੰ ਇਹ ਦੱਸ ਦਿੱਤਾ ਭਈ ਤੁਸੀਂ ਗੁਲਾਮ ਆ ਆਪਣੇ ਕੇਸ ਨਾ ਕਤਲ ਕਰੋ ਇਹ ਨਸ਼ਿਆਂ ਨੂੰ ਛੱਡੋ ਕਲਗੀਧਰ ਦੇ ਆਸਰੇ ਤੇ ਚੱਲੋ ਆਪਣਾ ਸੀਸ ਆ ਸਤਿਗੁਰਾਂ ਦੇ ਚਰਨਾਂ ਵਿੱਚ ਦਵੋ ਤੇ ਇੰਦਰਾ ਦੀਆਂ ਲੱਤਾਂ ਫੇਰ ਕੰਬਣ ਲੱਗ ਗਈਆਂ ਤੇ ਇਹ ਬੰਦਾ ਜਿਹੜਾ ਇਹ ਲਾਲਚੀ ਵੀ ਨਹੀਂ ਇਹਨੂੰ ਪੈਸਿਆਂ ਦੀ ਕੋਈ ਲੋੜ ਨਹੀਂ इन्होंने एदा खात्मा कर लिया. That isn't true either. Indra didn't think, let's finish off Sant Jarnail Singh. Because Sant Jarnail Singh had to finish off, Sant Jarnail Singh had to finish off, you had to finish off. You had to finish off. And if someone is in the middle, if someone is in the middle, then you will give them the punishment. Sant Jarnail Singh was released due to lack of evidence. So, here is a woman that leads this country that sees an area in the north where the martial race of Sikhs are waking up to their faith. They're understanding what their faith is. And she panics. And she thinks, what am I going to do? And she orders the world's third largest army at that time. That's what the Indian army was, the world's third largest army. She orders that army to attack, not Sant Jarnail Singh. She orders them to attack the heart of the Sikh nation. She was misguided. She thought, if I send my world's third largest army, Satakente Lakange. Satakente. It took 7 days to penetrate our defenses. 7 days. Day one, 1st of June, 1984. For 7 hours, shots were fired back and forth. Shaheed Bhai Manga Singh became the first Singh to give Shahidi. Led by General Shivek Singh Ji, the Sikhs decided, we're not going to give up. This is, again, if anyone thinks that this is about Mahapurukh Santagyani Jarnail Singh Khalsa Pindarwal, it's not. If anyone thinks that Sikhs were there to protect Mahapurukh, they weren't. Sikhs were there to protect Siri Darbar Sahib. Sikhs were there saying, Aaj de Baba Deep Singh Ji, Asi Banange. But Akal Takht Sahib, Harmandir Sahib, Te Jo Hamla Karuga, Asi Khade Hain. Harmandir Sahib Di Rakhya Kane, Asi Khade Hain. And that's what they were there for. So day one, you've got 7 hours and 11 sick. Shaheed. Indra begins to panic. Satakente ho gaya, I gave my army 7 hours and they haven't penetrated that defense. They haven't defeated the Sikh. Look at every Sikh ni. A Sikh o san. Jiri tei tei kente. Jab jisa de paath parde si. Tei tei kente. मैं उस एक गुर सिख यानी ठाकुर सिंह जी नूं मिली हां. सतगुरु दी बड़ी बख्शिश हुई है. संत ज्ञानी ठाकुर सिंह जी उस वेले आसा दी वार दा पाठ पढ़ रहे सी. 1 जून नूं कीर्तन कर रहे सी. भाई गुरशरण सिंह नाल सीगे. भाई मोलक सिंह जी तबले ते आसा दी वार दा पाठ पढ़ रहे सन ते पहली गोली चली. ਗਿਆਨੀ ਜੀ ਇੱਧਰ ਨੂੰ ਹੋ ਗਏ, ਤਬਲ ਜੀ ਇੱਧਰ ਨੂੰ ਹੋ ਗਏ ਤੇ ਜਿਹੜਾ ਸਿੰਘ ਮਿਡਲ ਵਿੱਚ ਸੀਗਾ ਉਹ ਰਾਈਫਲ ਚੱਕੀ ਉਹ ਵੀ ਪਿੱਛੇ ਹੋ ਗਿਆ. ਉਸ ਵੇਲੇ ਮਹਾਂਪੁਰਖ ਥੱਲੇ ਆਏ. ਮਹਾਂਪੁਰਖ ਕਹਿੰਦੇ ਭਈ ਇਹ ਆਸਾ ਦੀ ਵਾਰ ਦਾ ਪਾਠ ਕਿਉਂ ਬੰਦ ਹੋਇਆ? ਸਿੰਘਾਂ ਕਿਹਾ ਮਹਾਂਪੁਰਖੋ ਗੋਲੀ ਚੱਲ ਪਈ. ਉਸ ਵੇਲੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਕਿਹਾ ਭਈ ਤੁਸੀਂ ਆਸਾ ਦੀ ਵਾਰ ਦਾ ਕੀਰਤਨ ਬੰਦ ਨਾ ਕਰੋ. ਵਾਜਿਆ ਤੇ ਮੁੜ ਕੇ ਲੱਗੋ, ਅਸੀਂ ਕੋਈ ਡਰਦੇ ਨਹੀਂ. ਇਹ ਉਹ ਮਹਾਂਪੁਰਖ ਨੇ ਜਿਹੜੇ ਸਿੰਘਾਂ ਨੂੰ ਲੈ ਕੇ 101 ਜਪਜੀ ਸਾਹਿਬ ਪਾਠ ਦਿਨ ਦੇ ਪੜਾਉਂਦੇ ਸਨ. ਉਹਨੇ ਇੰਦਰਾ ਨੇ ਸੋਚਿਆ ਸੱਤ ਘੰਟਿਆਂ ਚ ਇਹਨਾਂ ਸਿੱਖਾਂ ਦੇ ਖਾਤਮੇ ਕਰ ਦੇਵਾਂਗੇ. ਕਿਉਂ ਨੀ ਇਹਨਾਂ ਦਾ ਖਾਤਮਾ ਹੋਇਆ? ਕਿਉਂ ਨੀ? ਕਿਉਂਕਿ ਇਹ ਮਹਾਂਪੁਰਖ ਉਹ ਆ ਜਿਹਨਾਂ ਦੇ ਇੱਕ ਵਾਰੀ ਗਲਤੀ ਨਾਲ ਪੈਰਾਂ ਤੇ ਗੁਟਕਾ ਸਾਹਿਬ ਡਿੱਗ ਗਿਆ ਸੀ. ਮਹਾਂਪੁਰਖਾਂ ਦੇ ਪੈਰਾਂ ਤੇ ਇੱਕ ਵਾਰੀ ਗੁਟਕਾ ਸਾਹਿਬ ਡਿੱਗ ਗਿਆ ਸੀ. ਮਹਾਂਪੁਰਖ ਇੰਨੇ ਬੈਰਾਗ ਦੇ ਵਿੱਚ ਆ ਗਏ इन्ने अपसेट सी इन्ना दर्द महसूस होया मां पुरख ने आप 24 घंटिया दे विच अखंड पाठ की अखंड पाठ साहिब कीता 24 घंटिया दे विच लगातार आप महाराज दे पाठ कीते ने ए ओ मां पुरख ने And she thought she would get rid of them and the sins within 7 hours. 7 days it took, 7 days. By day 3, she'd panicked so much that she'd cut the communication lines between Punjab and the rest of the world. Journalists were expelled. Now ask yourself this question. Jay, if she was just going after Santanel Singhji, if all she wanted was Santanel Singhji, why cut out the communication lines? Why not tell the world that I feel that this guy is a terrorist, this is the guy that I want, this is why I'm committing this action? Why expel the journalists? Why stop them from reporting? I'll tell you why. Because inside that Golden Temple complex, inside Sidi Harmandir Sahib, there were 8,000 innocent Sikhs. And out of those 8,000 innocent Sikhs, that the Dastara were taken off their heads and used to tie their hands behind their backs and shot at point-blank range. I'll tell you why, because in the Golden Temple complex, in Sidi Darbar Sahib, during those 7 days, Indira Gandhi's army arrested 22 children between the ages of 2 and 16. Can you imagine arresting a 2-year-old? For what? I'll tell you for what. Because she added their names to the country's most wanted list. I can see a little girl over there, just playing. I'm going to add her name to the country's most wanted list. How does it make sense? The media blackout was to stop the world from reporting the injustice that the Indian government was committing on its very own people. Now imagine the month of June. There are many people that have been to India during the month of June. Garmi naal seena jehda tap janda June de vich. They all sevele, and this is the most disgusting thing you're going to hear in your entire lives. And it sickens me that I have to sit in the hajuri of Guru Granth Sahib Maharaj and tell the Sangat that this is what the Indian government, the Indian army did to our people. You're there in the heat, you've been shot in the leg, and all you want is some water. There's a sarovar there, and all you want is some water. And you know what the Indian army did? They made you drink their urine. And you're so thirsty at that moment in time, you're so thirsty that that's all you can drink. In 1984, what the Indian government did to Sidi Akal Takht Sahib was strike a blow, not just at the heart of the Sikh nation, but at the heart of the Sikh people. Wide reports say that Indira Gandhi and her army went into Darbar Sahib to eliminate Sant Gyani Janal Singhji. No, they didn't. And don't take it from me. Take it from a lady called Joyce Pettigrew, who has studied the events of 1984. And Joyce Pettigrew says this one thing. She says the Indian army went into the Darbar Sahib not to eliminate a political figure or a political movement. They went into the Darbar Sahib complex to eliminate and strike a blow at the heart of the Sikh nation. Gauri ne kya ve eh jehde Indian government ya Indian army ya eh darbar sahib us reason layi nas gaye eh Sant Jarnail Singh ji khalsa pinda wale nu fan nas gaye eh kyon gaye si te assi sikhan da khatma kar denge ਜੇ ਅਸੀਂ ਦਰਬਾਰ ਸਾਹਿਬ ਜੇ ਅਸੀਂ ਕਾਲ ਤਖਤ ਸਾਹਿਬ ਨੂੰ ਢਾਈ ਢੇਰਾ ਕਰ ਦਈਏ ਤੇ ਸਿੱਖ ਕਿੱਥੇ ਬਸਣਗੇ? ਇਫ ਵੀ ਕੈਨ ਗੈਟ ਰਿਡ ਆਫ ਦ ਵੈਰੀ ਹੋਮ ਆਫ ਦ ਸਿੱਖ ਨੇਸ਼ਨ, ਵੇਅਰ ਵਿਲ ਦ ਸਿੱਖਸ ਬੀ? ਨੋਵੇਅਰ. 1984 was the year of ethnic cleansing. Indira Gandhi, we call her Hitler, but she was no different to Hitler because in her mind she wanted to eradicate her people. And that's exactly what she set about doing. And kai log kehte hain chalo theek hai, oh not chalo theek hai, but we understand that they did go for Sant Ganesh and Khalsa Pindarwali. Chalo, unna nas nahi gaye si. But phir bhi santhaan nu darbar sahib jana nas chahida. Kyunki unna ne santa karke hi darbar sahib te hamla kita. Wrong again. Because at the time of 1984, by day 4, when they were attacking Sri Darbar sahib, they also attacked over 74 other Gurdwara sahibs. ਸੰਤ ਸਾਰੇ ਗੁਰਦੁਆਰਾ ਚ ਬੈਠੇ ਸਨ? ਵਰ ਦੇ ਐਵਰੀ ਸਿੰਗਲ ਗੁਰਦੁਆਰਾ ਦੈਟ ਦੇ ਅਟੈਕਡ ਓਵਰ 74 ਅਦਰ ਗੁਰਦੁਆਰੇ? ਬਾਈ ਦ 5th ਆਫ ਜੂਨ ਦੀ ਆਰਮੀ ਹੈਡ ਡਿਸਟਰੋਇਡ ਦ ਸਟੈਪਸ ਇਨ ਟੂ ਦਰਬਾਰ ਸਾਹਿਬ ਐਂਡ ਯੂਜ਼ ਟੈਂਕਸ ਟੂ ਡਰਾਈਵ ਇਨ ਟੂ ਦਰਬਾਰ ਸਾਹਿਬ. Over 80 shells penetrated Sri Akal Takht Sahib. 80. If you go onto the news, just go onto BBC News tonight and type in Libya and see how many shells the British have used against India so far. Sorry, how many shells the British have used against Libya so far. You'll know that shell attacks are not allowed. Yet the Indian government penetrated Sri Akal Takht Sahib with over 80 shells. Us vele 8000 sikhan ne shahidiyan dittiyan. 8000. 8000 Sikhs were killed on the spot. All because this one woman and her nation couldn't keep its promise to the Sikh. All because this one woman was afraid of giving up a tiny piece, not even of land, a tiny piece of freedom. Lekin os vele santan ne eh vi elan kar ditta si ki jis vele ਇੰਡੀਆ ਦੀ ਗਵਰਨਮੈਂਟ ਆਪਣੇ ਜੁੱਤੀਆਂ ਸਣੇ ਦਰਬਾਰ ਸਾਹਿਬ ਦੇ ਵਿੱਚ ਆਊਗੀ ਤੇ ਉਸ ਵੇਲੇ ਖਾਲਿਸਤਾਨ ਦੀ ਨੀਂਹ ਵੀ ਰੱਖੀ ਜਾਊਗੀ. ਵੀ ਆਲ ਨੋ, ਵੀ ਆਲ ਸੀਨ ਦ ਇਮੇਜ ਆਫ ਸ੍ਰੀ ਅਕਾਲ ਤਖਤ ਸਾਹਿਬ. ਵੀ ਆਲ ਸੀਨ ਦ ਬੁਲੇਟ ਹੋਲਸ. ਅੱਜ ਵੀ ਤੁਸੀਂ ਜਾਓਗੇ ਤੇ ਉੱਥੇ ਦਿਸੋਗੇ ਗੋਲੀਆਂ ਕਿੱਥੇ ਵੱਜੀਆਂ ਸਨ. ਗਿਆਨੀ ਪੂਰਨ ਸਿੰਘ ਜੀ ਜੋ ਉਸ ਵੇਲੇ ਗ੍ਰੰਥੀ ਦੀ ਸੇਵਾ ਕਰ ਰਹੇ ਸਨ, ਉਹ ਆਪ ਦੱਸਦੇ ਨੇ ਭਈ ਲਾਈਨ ਸਿੰਘਾਂ ਦੀ ਲੱਗੀ ਸੀ, ਪਾਠ ਮਹਾਰਾਜ ਦਾ ਹੁੰਦਾ ਸੀ, ਇੱਕ ਸਿੰਘ ਲੱਗਦਾ ਸੀ ਗੋਲੀ ਨਾਲ ਉਹਨੂੰ ਮਾਰ ਦਿੱਤਾ, ਦੂਜਾ ਸਿੰਘ ਸਿੰਘ ਇਨ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਐਂਡ ਵੀ ਕਮ ਰਾਈਟ ਸਮ ਵਿਦ ਅ ਗਨ ਇਨ ਫਰੰਟ ਆਫ ਅਸ. And he's saying, you get up and you go and do Maharaj Vani, you go sit on Maharaj Padvya, I'm going to shoot you in the head. How many of us would stand up and say, okay, let's do it? Those Sikhs did a falter once, one by one. 11 Sikhs was finished, 11 Sikhs stood up and said, you know what, you might have shot that one, but I'm going to go. You might have shot that one, but my turn's next. Those Sikhs were the exact same Sikhs, the exact Sahibs out there, of Maharaj that fought in Chamkor di Gadi. They were the same Baba Ajit Singh Ji that said, Maharaj mein shaheed diya kaun de dekhiya singhan hun, main bhi hun shaheed di kaun jaana. Us vele ohi Singh san, jide kehne si Maharaj di baani na hate is vele. But for the first time in 500 years, there was silence in the Barça. And what followed was even worse. We associate 1984 with the attack on Sidi Bar Sahib, the attack on Sidi Kaltak Sahib. We associate 1984 with Sankyari Janal Singhji. But does anybody know that following Operation Blue Star, the next part of Indira Gandhi's plan of ethnic cleansing was Operation Woodrose? In Operation Woodrose, Gurdwara in Moga, Muktsar Sahib, Patiala, Ropar, Ahmednagar Chowk were attacked. Sikhs within these Gurdwara Sahibs were shot again at point blank range. And the worst is yet to come. Alita Singha ki gal kiti hai, pe Singha Nona ne maria san. Singha Nona ne maria si. Again, I'm sitting in the Hujuri of Sri Guru Granth Sahib Maharaj, and it pains me to have to say this. But the next thing that followed in 1984, in Operation Woodrose, was Operation Shuddhikaran. And for those of you who don't know what that means, it was Operation Make Pure. How to make pure? The word was given to rape every single Sikh woman you see and make her pure. In 1984. It wasn't enough that they attacked Sidi Darbar Sahib. It wasn't enough that they attacked Sidi Akal Takht Sahib. It wasn't enough that over 8,000 people had become shaheed within the complex. But hona inade ladkiya de magar firo. Shariam inade izzata luto. Shariam, in public. And that's what they did. And that's why 1984, the events of June 1984, are nothing to do with one man or one political movement or one issue. And this is, again, this isn't me saying this. Read this book by Joyce Pettigrew. This book is so valuable that it costs £124 to buy it. Because every piece of that book tells you that India decided to ethnically cleanse India of its Sikhs. India did exactly what Hitler did. Hitler wanted to rid the Jews, India wanted to rid the Sikhs. It's as simple as that. And Shuddhikaran was an opportunity to do that. Why? Because if you get rid of the women of a nation, you've got rid of the next generation of a nation. They didn't just think, you know, Singha Mar, that's the children of Tikya. Or Ona Kuria Vicho, Ona Lakia Vicho, Ona Singhia Vicho, Kina Kina de Vyavuism. Kina Kina ne Shal de Mari Apnea Jana Lali. How many of those women couldn't live with the shame? And it was dishonor that they'd put on them. 1984 was an era of ethnic cleansing, but it didn't stop just there. We get to Delhi by Satwant Singh, by Beyant Singh, by Keir Singh, jinnan Indira ne nu gaddi chadhaya. Us vele vi kai Sikh kehnde ne pe unna karke ਜੋ ਦਿੱਲੀ ਦੀ ਦੰਗਿਆ ਸੀ, ਦੰਗਿਆਂ ਦੇ ਵਿੱਚ ਜੋ ਸਿੱਖ ਮਰੇ ਗਏ ਸੀ, ਮਾਰੇ ਗਏ ਸੀ, ਤੇ ਉਹਨਾਂ ਕਰਕੇ ਸਨ. ਅਗੇਨ, ਦਿਸ ਵਾਜ਼ ਆਲ ਪਲਾਨਡ. ਦ ਐਂਟੀ ਸਿੱਖ ਪ੍ਰੋਗਰਾਮਸ ਆਫ 1984, ਨਵੰਬਰ 1984, ਵਰ ਪਲਾਨਡ. ਅਨਦਰ ਬੁੱਕ, ਵੈਨ ਅ ਬਿਗ ਟ੍ਰੀ ਸ਼ੁੱਡ ਦਿੱਲੀ, will tell you that the Indian government was just waiting for the right moment at which to attack the Sikhs again. And the right moment came when Satwant Singh, Beyant Singh and Gir Singh rid India of the biggest devil it's ever had. And it only took 6 hours. 6 hours. You're telling me that in 6 hours we could have a riot in Bradford and kill over thousands of people? No chance. But it took 6 hours from the news of Indira Gandhi's death to Sikhs being murdered in broad daylight. See a gala and go for it. We'll give you iron, we'll give you kerosene, we'll give you guns, we'll give you everything you need, but tusi Sikhan da khatma kar do. Delhi de dangiyan de vich eh message siga. Pe Sikhan nu khatam kar do, ajj Sikhan nu khatam kar do. Sanu Delhi de vich ek vi Sikh nahi disna chahida. I've got two stories about November 1984, because everyone associates 84 with Darbar Sahib and Akal Takht Sahib. But if we use this terminology, and we use the term of ethnic cleansing, then Delhi comes into it straight away. Bangla Sahib, Gurdwara Sahib. There's a Singh inside that Gurdwara Sahib. And he shuts the doors, and he realises that things are going on in Delhi, and I've got to protect Guru Granth Sahib Ji Maharaj. Sikhs from around the village also realise the same thing. And what they do is they all converge onto the Gurdwara Sahib, and they, Maharaj Ji Lakhya Khan, they see it, they all converge and they begin to protect. Outside, Sadhguruji, outside, a mob appear, but let me tell you, the mob are led by a congressman. A named congressman is leading that mob. Kamal Nath is his name. And this congressman tells his mob to attack the Gurdwara Sahib. Us vele ek bujurg Sikh, ਜਿਹੜਾ ਪਹਿਲਾ ਬਜ਼ੁਰਗ ਸਿੱਖ ਸੀ ਜਿਹਨੇ ਰੱਖਿਆ ਕੀਤੀ ਸੀ, ਪਹਿਲਾ ਸੋਚਾਇਆ ਸੀ ਭਈ ਇਸ ਗੁਰਦੁਆਰਾ ਸਾਹਿਬ ਦੀ ਰੱਖਿਆ ਸੀ ਕਰੀਏ, ਉਹ ਬਜ਼ੁਰਗ ਬਾਹਰ ਆਇਆ ਹੱਥ ਜੋੜ ਕੇ ਨੀਵੀਂ ਪਾ ਕੇ, ਭਈ ਅਸੀਂ ਇੰਦਰਾ ਨੂੰ ਹੀ ਮਾਰਿਆ, ਨਾ ਸਾਡਾ ਕੋਈ ਕਸੂਰ ਆ, ਪਰ ਜੋ ਤੁਸੀਂ ਕਰਨਾ ਕਰ ਲਓ, ਪਰ ਸਤਿਗੁਰਾਂ ਦਾ ਜਿਹੜਾ ਉਸਤਾਨ ਆ ਇਹਦੇ ਤੇ ਨਾ ਹਮਲਾ ਕਰਿਓ, ਨਾ ਸਿੱਖਾਂ ਤੇ। ਅ ਬਜ਼ੁਰਗ ਪ੍ਰੋਬਬਲੀ ਇਜ਼ ਓਲਡ ਇਜ਼ ਮਾਈ ਗ੍ਰੈਂਡਡ ਇਨ ਹਿਜ਼ 80s frail. You know what they did? Poured kerosene over his body and set him alight. And then as his body started to shake, do you know what the congressman said? The same congressman that our people today look up to turned around and said, I thought Sikhs weren't meant to dance. His body's alight in flames. They set him alight. And they're saying, I thought Sikhs weren't meant to dance. If this is not ethnic cleansing, what is ethnic cleansing? How many of us have been to India? How many of us have been to Delhi? How many of us have spent time in Delhi? Think to yourselves the last time you went to Delhi. Sikh don't have that area in the north that they can enjoy the glow of freedom that Nehru told them that they can. But let me tell you, in Delhi, Sikh Bibiyan have an area in Trilokpuri that's called the Widow Colony. That's their address. You can write the Widow Colony, Trilokpuri, Delhi, and it will get to them. How sad is that? We don't have an area that we can call our own, but we have an area where our Bibiyan, our Sikhaniyan are known as the widows of 1984. That's what India has given to us. That's what 1984 is. 1984 is the year of ethnic cleansing. The year is the year that India sat down and said, that's it. It begins here. Our chance to eradicate the Sikh Qaum begins here. It started with the Dai Bing, with the attack on Akal Takht Sahib. It culminated with the attack of Sikh women and the daylight rapes of my sisters. And it continued in the anti-Sikh pogroms in the death field of Delhi. But it hasn't ended. It has not ended. Since 1984, over 300,000 Sikh have been killed every single day. 30 Sikhs every single day. There's about 100 of us here. Imagine a third of us gone tomorrow. Forget even tomorrow, today. A third of us tomorrow. And then again, every single day thereafter. The Sikh, Har Roj, Aaj Bhi, The Sikh, Qatal Hunde Ne, Aaj Bhi. And then it begs the question, what is going on? What is going on? Asi kithe khade hain? Are we going to have a cry about it? We're going to think about it here. We're going to have a cry about it. Then we're going to go home. We're going to get on with our jobs tomorrow and carry on. Osvili, Santa Janelle, Sinti Kasa Pindarane. ਉਹਨਾਂ ਨੇ ਆਪ ਕਿਹਾ ਸੀ ਸਿੱਖਾਂ ਨੂੰ ਤੁਸੀਂ ਗੁਲਾਮ ਨੇ ਸਿੰਘੋ ਤੁਸੀਂ ਅੰਮ੍ਰਿਤ ਛਕੋ ਬਾਣੀ ਪੜੋ ਗੁਰੂ ਵਾਲੇ ਬਣੋ ਤੇ ਅੱਜ ਕਿਉਂ ਨਹੀਂ ਅਸੀਂ ਇੱਦਾਂ ਦੇ ਅੱਜ ਕਿਉਂ ਨਹੀਂ ਕਿਉਂ ਅਸਾਂ ਹੀ ਮਾਂ ਜੇਖੋ ਨੇ ਸਾਡੀ ਸ਼ਰਧਾ ਗਈ ਸਾਡੀ ਪ੍ਰੇਮ ਸਾਡਾ ਪ੍ਰੇਮ ਗਿਆ ਅਸੀਂ ਮਹਾਂਪੁਰਖਾਂ ਨੂੰ ਮਹਾਂਪੁਰਖ ਨਹੀਂ ਮੰਨਦੇ ਅਸੀਂ ਸਤਿਗੁਰੂ ਨੂੰ ਸਤਿਗੁਰੂ ਨਹੀਂ ਮੰਨਦੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹ ਸ਼ਖਸੀਅਤ ਜਿਨ੍ਹਾਂ ਨੇ 24 ਘੰਟਿਆਂ ਦੇ ਵਿੱਚ ਅਖੰਡ ਪਾਠ ਸਾਹਿਬ ਦੀ ਰੌਲ ਆਪ ਕੀਤੀ ਆਪ ਦੇਖ ਲਓ ਮਹਾਂਪੁਰਖਾਂ ਦੇ ਵਿੱਚ ਇੰਨਾ ਪਿਆਰ ਸੀ ਮਹਾਂਪੁਰਖਾਂ ਨੇ ਇੰਨੀ ਸੇਵਾ ਕੀਤੀ ਮਹਾਂਪੁਰਖ ਇੰਨਾ ਇੰਨੇ ਪ੍ਰੇਮ ਇੰਨਾ ਪ੍ਰੇਮ ਮਹਾਂਪੁਰਖਾਂ ਦੇ ਵਿੱਚ ਆ ਜਿਹੜੇ ਬਚਨ ਮਹਾਂਪੁਰਖ ਹੋਰ ਮਹਾਂਪੁਰਖ ਕਹਿ ਦਿੰਦੇ ਸੀ ਉਹਨਾਂ ਨੂੰ ਸਿਰ ਮੱਥੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ ਮਹਾਂਪੁਰਖਾਂ ਨਾਲੋਂ ਕਿੰਨੇ ਵੱਡੇ ਸਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ ਦਿਨ ਦੇ ਵਿੱਚ 84 ਦੇ ਵਿੱਚ 30 ਮਾਲੇ 101 ਜਾਪ ਜਿਹੜਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਹ ਸਵੇਰ ਨੂੰ ਆਇਆ ਸੀ ਉਹਦੇ ਮਾਲੇ ਕਰਦੇ ਸਨ 30 ਮਾਲੇ 101 ਜਾਪ 108 ਜਾਪ ਹਰ ਰੋਜ਼ ਜਿਹੜਾ ਹੁਕਮਨਾਮਾ ਉਹ ਸਵੇਰ ਨੂੰ ਆਇਆ ਸੀ ਮਹਾਂਪੁਰਖ ਆਪ 101 ਜਪਜੀ ਸਾਹਿਬ ਦੇ ਪਾਠ ਹਰ ਰੋਜ਼ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲੇ ਜਦੋਂ ਮਹਾਂਪੁਰਖਾਂ ਨੂੰ ਮਿਲੇ ਸਨ ਤੇ ਮਹਾਂਪੁਰਖਾਂ ਨੇ ਆਪ ਉਹਨਾਂ ਦੇ ਪੈਰੀ ਪੈ ਕੇ ਕਿਹਾ ਫਿਰ ਤੁਸੀਂ ਸਾਨੂੰ ਬਖਸ਼ੋ ਕਿ ਅਸੀਂ ਤਾਂ ਯੁੱਧ ਮੋਰਚਾ ਅਸੀਂ ਲੜੀਏ ਵੀ ਲੋਸਟ ਦੈਟ ਵੀ ਸਟਾਰਟ ਕੁਐਸਚਨਿੰਗ ਮਹਾਂਪੁਰਖ ਵੀ ਸਟਾਰਟ ਕੁਐਸਚਨਿੰਗ ਗੁਰੂ ਸਾਹਿਬ ਵੀ ਗੋਟ ਟੂ ਬੀ ਐਟ ਵਨ ਸੰਤਾਂ ਨੇ ਇੱਕ ਗੱਲ ਕਹੀ ਆ ਇੱਕ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਤੁਸੀਂ ਆਵੋ ਤੇ ਖਾਲਿਸਤਾਨ ਜੋ ਇੱਦਾਂ ਮਿਲ ਜਾਣਾ That's what Santa is saying. But we don't. We question absolutely every single thing. And now we're at that stage, Sadh Sangat Ji, where Sikhs are still struggling in jails in India. I want to share one story about 1984 before I get on to Professor Sadh and I'll end it. I know that I'm taking too much time. We all know Sant Baba Ranjit Singh Dadriyawale. ਸਾਰਿਆਂ ਨੇ ਸੁਣਿਆ ਹੋਊਗਾ ਸੰਤ ਬਾਬਾ ਰਣਜੀਤ ਸਿੰਘ ਨੇ ਇੱਕ ਗੱਲ ਕਹੀ ਆ ਜਿਹੜੀ ਮੇਰੇ ਦਿਲ ਨੂੰ ਇੰਨੀ ਪਹੁੰਚੀ ਆ ਗੱਲ ਭਈ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਜਿਨ੍ਹਾਂ ਨੇ ਸਰਬੱਤ ਖਾਲਸੇ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਸੀ ਮਹਾਂਪੁਰਖਾਂ ਦੀ ਗੱਲ ਉਹਨਾਂ ਨੇ ਦੱਸੀ ਸੀਗੀ ਭਈ ਸੰਤ ਬਾਬਾ ਰਣਜੀਤ ਸਿੰਘ ਨੂੰ ਕਿ ਬੀਬੀਆਂ ਮਿਲੀਆਂ ਸੀਗੀਆਂ ਤੇ ਬੀਬੀਆਂ ਕਹਿੰਦੀਆਂ ਸਨ ਕਿ 84 ਤੋਂ ਬਾਅਦ ਅਸੀਂ ਸਾਡੇ ਸਿੰਘ ਪਹਿਲਾਂ ਟਕਸਾਲ ਭੇਜ ਦਿੱਤੇ ਸੀਗੇ ਛੋਟੇ ਹੁੰਦੇ ਤੇ 84 ਤੋਂ ਬਾਅਦ 84 ਤੋਂ ਲੈ ਕੇ ਸੰਤਾਂ ਨਾਲ ਸਨ 84 ਤੋਂ ਪਹਿਲਾਂ ਤੋਂ ਸੰਤਾਂ ਨਾਲ ਸਨ ਤੇ 84 ਤੋਂ ਬਾਅਦ ਅਸੀਂ ਉਦਾਂ ਚਿੱਠੀ ਕੋਈ ਮਿਲੀ ਨਾ ਪਰ ਹਰ ਮਹੀਨੇ ਉਹਨਾਂ ਦੀ ਤਨਖਾਹ ਆਉਂਦੀ ਸੀ ਕੋਈ ਗ੍ਰਾਂਥੀ ਲੱਗਿਆ ਸੀ ਕੋਈ ਵਾਜੇ ਤੇ ਲੱਗਿਆ ਸੀ ਕੋਈ ਰਾਗੀ ਲੱਗਿਆ ਸੀ ਉਹਨਾਂ ਦੀ ਤਨਖਾਹ ਸਾਨੂੰ ਪਹੁੰਚ ਜਾਂਦੀ ਸੀ ਹਰੇਕ ਮਹੀਨੇ 1000 ਰੁਪਈਏ 2000 ਰੁਪਈਏ 10000 ਰੁਪਈਏ ਸਾਡਾ ਖਰਚਾ ਉਹਦੇ ਨਾਲ ਚੱਲੀ ਜਾਂਦਾ ਸੀ ਬੀਬੀਆਂ ਨੇ ਇਹ ਕਿਹਾ ਬਾਬਾ ਰਣਜੀਤ ਸਿੰਘ ਨੂੰ ਵੀ ਸਾਨੂੰ ਇਹ ਗੱਲ ਨਾ ਸਪਤਾ ਵੀ 84 ਦੇ ਵਿੱਚ ਸਾਡੇ ਸਿੰਘ ਸ਼ਹੀਦ ਹੋ ਗਏ ਸਨ ਕਿਉਂਕਿ ਬਾਬਾ ਠਾਕੁਰ ਸਿੰਘ ਜੀ ਨੇ ਹਰੇਕ ਮਹੀਨੇ 84 ਤੋਂ ਲੈ ਕੇ 2004 ਜਦੋਂ ਆਪ ਚੜ੍ਹਾਈ ਕਰ ਗਏ ਸਨ 2004 ਤੋਂ ਲੈ ਕੇ ਉਹ ਤਨਖਾਹ ਭੇਜਦੇ ਰਹੇ ਜਿਸ ਦਿਨ ਬਾਬਾ ਠਾਕੁਰ ਸਿੰਘ ਜੀ ਇਸ ਦੁਨੀਆਂ ਤੋਂ ਗਏ ਸਾਨੂੰ ਇਹ ਲੱਗਿਆ ਵੀ ਸਾਡਾ ਪੇ ਅੱਜ ਚਲੇ ਗਿਆ Look at where we are. We're relying on Mahapurks that carried the brunt on their shoulders. How many of us say that we're going to send a Shaheed Parivar something? How many of us go to the widow colony and you know what? The people don't even want anything. Now we're going to pass it to the Now we're going to change the other. We're going to change the car. ਕੁਛ ਨੀ ਮੰਗਦੇ ਵੀ ਸਾਨੂੰ ਘਰ ਬਣਾ ਕੇ ਦਵੋ ਸਾਨੂੰ ਪੈਸੇ ਦਵੋ ਸਾਨੂੰ ਪਹਿਨਣ ਲਈ ਕੱਪੜੇ ਦਵੋ ਉਹ ਸਾਨੂੰ ਇਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਆਵੋ ਤੇ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਸਾਡੇ ਬਾਰੇ ਸੋਚਦੇ ਆ ਵੀ ਸਾਡੀ ਜਿਹੜੀ ਕਹਾਣੀ ਉਹ ਅਧੂਰੀ ਨਹੀਂ ਅਸੀਂ ਇੰਡੀਆ ਜਾ ਕੇ ਹਜ਼ਾਰਾਂ ਰਿਸ਼ਤੇਦਾਰ ਨੂੰ ਮਿਲ ਲੈਂਦੇ ਹਾਂ ਫਲਾਣੇ ਦੇ ਘਰ ਵੀ ਜਾਈਏ ਉਹਦੇ ਘਰ ਵੀ ਜਾਈਏ ਉਹਨੇ ਨਾਰਾਜ਼ ਹੋ ਜਾਣਾ ਉਹ ਬੀਬੀਆਂ ਦਾ ਅਸੀਂ ਤੇ ਮੈਂ ਵੀ ਉਹਦੇ ਵਿੱਚ ਹੀ ਹਾਂ ਅਸੀਂ ਕਦੇ ਨਹੀਂ ਸੋਚਿਆ ਉਹ ਸ਼ਹੀਦ ਪਰਿਵਾਰਾਂ ਦਾ ਅਸੀਂ ਕਦੇ ਵੀ ਨਹੀਂ ਸੋਚਿਆ ਤੇ ਅਸੀਂ ਉਹਨਾਂ ਜਾ ਕੇ ਬਸ ਹਮਦਰਦੀ ਨਾਲ ਉਹਨਾਂ ਦੇ ਨਾਲ ਦਿਲ ਦੇ ਨਾਲ ਗੱਲ ਕਰੀਏ ਤੇ ਇਸ ਵੇਲੇ ਉਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹ ਵੀ ਇਸ ਵੇਲੇ jail ਦੇ ਵਿੱਚ ਆ ਸਾਧ ਸੰਗਤ ਜੀ I was thinking how do I explain Professor Davinderpal Singh Pullar's situation and this is the best way I can do it you see this stage here just this bit that I'm sitting on that's how big his cell is this is how big Davinderpal Singh Pullar's cell is and his window is smaller than that window there where a light comes out he spends 22 hours a day in a cell this big. He gets one meal passed through a window. And you know why? Because he spoke up against the Indian regime. Professor Davinderpal Singh Pullar was illegally deported from Germany and handed over to the Indian authorities. And for 16 years, he's languished in an Indian jail. If anyone in the Sangat right now feels hamdardi, with Professor Davinderpal Singh Pullar and his case, his situation, the fact that his father, his brother, his best friend, his masar, his chacha have all become shaheed. If anyone has hamdardi with that situation, then there are letters downstairs that all you have to do is put your name and address on and your MP's details and we will send them to your MP. Because the Professor Davinderpal Singh Pullar has been told that any day now he can face the death penalty. Why? Because he did exactly what I am doing right now. He stood up on a stage and he spoke up against the Indian regime. ...1984 was the year that ethnic cleansing began. 2011 is the year that ethnic cleansing continues. And until we abide by the buttons of Mahapurks, and until we abide by Sadhguru Singh Guru Granth Sahib Ji, until we stand under that one Nishan Sahib, these people will continue. If you're going to do anything today, anything. ਅੱਜ ਪ੍ਰਣ ਕਰ ਲੋ ਬੇ ਸਤਿਗੁਰੂ ਮੈਨੂੰ ਹਮਦਰਦੀ ਆ ਤੇਰੇ 84 ਦੇ ਸ਼ਹੀਦਾਂ ਦੇ ਨਾਲ ਮੈਨੂੰ ਹਮਦਰਦੀ ਆ ਅੱਜ ਤੋਂ ਮੈਂ ਆਪਣੇ ਕੇਸ ਨਹੀਂ ਕਤਲ ਕਰਨੇ ਅੱਜ ਤੋਂ ਮੈਂ ਨਹੀਂ ਗੁਲਾਮ ਬਣਨਾ ਕਿਉਂਕਿ ਵੀ ਸਟਿਲ ਗੁਲਾਮ ਈਵਨ ਹੇਅਰ ਈਵਨ ਲਿਵਿੰਗ ਇਨ ਦੀ ਯੂਨਾਈਟਿਡ ਕਿੰਗਡਮ ਵੀ ਆਰ ਦਾ ਬਿਗੈਸਟ ਗੁਲਾਮ ਐਵਰ ਵੀ ਆਰ ਗੁਲਾਮਸ ਆਫ ਆਰ ਟੀਵੀਜ਼ ਆਫ ਆਰ ਇੰਟਰਨੈਟ ਆਫ ਆਰ ਫੇਸਬੁੱਕਸ ਆਲ ਆਫ ਅਸ ਈਵਨ ਮੀ ਵੀ ਆਰ ਗੁਲਾਮਸ Each individual person, all of us, me included, need to sit down, think of ourselves, and think, what are we going to do? Where are we going to make that change? And before you leave this Darbar Sahib today, think of that change and come over here to the Jalna of Sri Guru Granth Sahib Maharaj and say, Maharaj, give me the ability to make that change. And he will do it. He will make it happen. But unless we ourselves become the voice of the voiceless, 1984 will happen again. It will happen. It is happening. Our Singhs and Singhnia are facing torture. Our Singhs and Singhnia are not free. People say, Punjab de vich kisnu Khalistan di lod nahi. ਅੱਜ ਕਿਸੇ ਨੂੰ ਨੀ ਖਾਲਿਸਤਾਨ ਦੀ ਲੋੜ ਆ ਸੇ ਫਰੋਮ ਸਟੇਜ ਇਟਸ ਨਾਟ ਅਬਾਊਟ ਖਾਲਿਸਤਾਨ ਇਟਸ ਨਾਟ ਅਬਾਊਟ ਅ ਨੇਮ ਔਰ ਅ ਪਲੇਸ ਇਟਸ ਅਬਾਊਟ ਫਰੀਡਮ ਇਟਸ ਅਬਾਊਟ ਦ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇਟਸ ਅਬਾਊਟ ਦ ਰਾਈਟ ਟੂ ਬੀ ਏਬਲ ਟੂ ਡਿਟਰਮਿਨ ਯੋਰ ਓਨ ਫਿਊਚਰ ਐਂਡ ਦ ਓਨਲੀ ਵੇ ਯੂ ਆਰ ਗੋਇੰ ਟੂ ਡੂ ਦੈਟ ਇਜ਼ ਬਾਈ ਹੈਵਿੰਗ ਅ ਵੋਇਸ ਨਾਓ ਵੀ ਆਰ ਆਲ ਐਜੂਕੇਟਡ ਇੰਡੀਵਿਜੂਅਲਸ ਐਵਰੀ ਸਿੰਗਲ ਵਨ ਆਫ ਅਸ Think about the educated academic step that you can take towards the future of Sikhi. Ethnic cleansing, I want to leave you with that one thing. Ethnic cleansing is still happening today. Professor Davinderpal Singh Bhullar needs your help. The next time I speak from this stage, I do not want to have to say Shaheed. Professor Davinderpal Singh Bhullar. I want to say, free Professor Davinderpal Singh Bhullar. I want him to be at this stage and I want him to address this Sangha. Make that your advice and think, how can I make that happen? How can each individual here make that happen? And if you're visiting India anytime soon, you don't even need an address. The Widow Colony, Tirulokpuri, Delhi. Don't even take them anything, not even a box of chocolates. Don't take them anything, nothing. Just go to tell them, you know what? You're ours and we're yours. We know your story and we feel your pain. Put a smile on someone's face. If I've said anything or done anything to offend any of the Sangat, I apologize from the bottom of my heart. Please remember, 30 Sikhs every single day. What can we do to stop it? Please forgive me and do a sisa that even, please give me a sisa that even I can make that change to make something positive happen. Please do ardas for the rahai, for the freedom of Professor Davinderpal Singh Bhullar and all the Sikhs who are currently languishing in Indian jails so that they too can experience the glow of freedom. If I've said anything or done anything to offend anyone, I apologise from the bottom of my heart. The Sangat and Sadhguruji are all Bakshanhar. Lekhe kate na chuti hai, kin kin pulan har, Bakshanhar, 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 Bakshanhar,